ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵਰੂ ਵਣਜਾਰਾ ਜਿੱਥੇ ਹੋਰ ਸੌਦੇ ਤੋਲਦਾ ਹੈ ਤੇ ਆਪਣੇ ਜੀਵਨ ਨੂੰ ਤੋਲਣ ਲੱਗਿਆ, ਫਿਰ ਇਸ ਨੂੰ ਇਸ ਗੱਲ ਦਾ ਪਤਾ ਲੱਗੇਗਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਵੀ ਜਿੰਨਾ ਸਮੁੰਦਰ ਅਤੇ ਸਾਗਰ ਪਾਣੀ ਨਾਲ ਭਰਿਆ ਹੋਇਆ ਹੈ, ਕਿਉਂਕਿ ਇੱਕ ਵੱਡਾ ਸਮੁੰਦਰ ਹੈ ਅਤੇ ਇੱਕ ਛੋਟਾ ਵੀ ਸਮੁੰਦਰ ਜਿਸਨੂੰ ਸਾਗਰ ਕਹਿੰਦੇ ਨੇ, ਜਿਵੇਂ ਗੰਗਾ ਸਾਗਰ ਅਤੇ ਸਮੁੰਦਰ ਵੱਡੇ ਸਮੁੰਦਰ ਨੂੰ ਆਖਿਆ, ਵੀ ਜਿੰਨਾ ਗੰਗਾ ਸਾਗਰ ਅਤੇ ਵੱਡੇ ਸਮੁੰਦਰ ਦੇ ਵਿੱਚ ਪਾਣੀ ਭਰਿਆ ਹੋਇਆ, ਮਣਾਂ ਨੂੰ ਪਾਣੀ ਭਰਿਆ ਹੁੰਦਾ, ਤੇ ਔਗੁਣ ਹਮਾਰੇ ਅਤੇ ਇੰਨੇ ਔਗੁਣ ਸਾਡੇ ਵਿੱਚ ਭਰੇ ਪਏ ਨੇ। ਜਦੋਂ ਮਨੁੱਖ ਆਪਣੇ ਜੀਵਨ ਵੱਲ ਝਾਤ ਮਾਰਦਾ ਅਤੇ ਉਸਨੂੰ ਫਿਰ ਇਹ ਦਿਖਾਈ ਦਿੰਦਾ ਹੈ ਕਿ ਮੇਰੇ ਵਿੱਚ ਤਾਂ ਬੇਅੰਤ ਔਗਣ ਭਰੇ ਹੋਏ ਹਨ।
ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਜੀਵ ਕਰਦਾ ਹੈ। ਕਿਵੇਂ ਅਰਦਾਸ ਕਰਦਾ ਹੈ? ਦਇਆ ਕਰੋ ਕਿਛ ਮਿਹਰ ਉਪਾਵੋ, ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਦਇਆ ਕਰੋ, ਕਿਛ ਮਿਹਰ ਪੈਦਾ ਕਰੋ ਡੁੱਬਦੇ ਪੱਥਰ ਤਾਰੇ, ਕਿਉਂਕਿ ਤੁਸਾਂ ਤਾਂ ਡੁੱਬਦੇ ਪੱਥਰ ਵੀ ਤਾਰ ਦਿੱਤੇ ਨੇ। ਇਸ ਲਈ ਜੇ ਮੈਂ ਪਾਪੀ ਵੀ ਹਾਂ, ਗੁਨਾਹਗਾਰ ਵੀ ਹਾਂ, ਮੇਰੇ ਵਿੱਚ ਬੇਅੰਤ ਔਗਣ ਭਰੇ ਹੋਏ ਨੇ, ਤੁਹਾਡਾ ਬਿਰਧ ਬੜਾ ਦਿਆਲੂ ਕਿਰਪਾਲੂ ਹੈ, ਕਿਰਪਾ ਕਰੋ ਮਹਾਰਾਜ, ਤੁਸੀਂ ਤੇ ਡੁੱਬਦੇ ਪੱਥਰਾਂ ਨੂੰ ਵੀ ਤਾਰ ਦਿੱਤਾ। ਜਿਹੜੇ ਪੱਥਰ ਵਰਗੇ ਕਠੋਰ ਮਨ ਵਾਲੇ ਲੋਕ ਸਨ, ਸਦਨੇ ਵਰਗੇ ਕਸਾਈਆਂ ਦਾ ਵੀ, ਕੌਡੇ ਵਰਗੇ ਰਾਕਸ਼ਾਂ ਦਾ ਵੀ ਬੇੜਾ ਪਾਰ ਕਰ ਦਿੱਤਾ ਹੈ, ਇਸ ਲਈ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਪਾਪੀ ਨੂੰ ਵੀ ਡੁੱਬਦੇ ਨੂੰ ਬਚਾ ਲਵੋ।
ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਜੀਵ ਦਾ ਜੀੜਾ ਹਿਰਦਾ ਹੈ, ਇਹ ਆਪਣੇ ਕੀਤੇ ਪਾਪਾਂ ਦੇ ਕਾਰਨ ਜਿਵੇਂ ਅੱਗ ਦੇ ਵਿੱਚ ਸੜਦਾ ਹੁੰਦਾ ਹੈ, ਇਉਂ ਇਹ ਜਿਹੜਾ ਜੀਵ ਹੈ ਆਪਣੇ ਪਾਪਾਂ ਦੀ ਅੱਗ ਦੇ ਵਿੱਚ ਹਮੇਸ਼ਾ ਲਈ ਤਪਦਾ ਹੈ, ਸੜਦਾ ਹੈ। ਪੀਤਰ ਵਗੈ ਕਾਤੀ, ਅਤੇ ਮਨ ਦੇ ਵਿੱਚ, ਕਾਤੀ ਦਾ ਅਰਥ ਹੈ ਛੁਰੀ, ਮਨ ਦੇ ਵਿੱਚ ਈਰਖਾ ਦੀ, ਹਿੰਸਾ ਦੀ ਛੁਰੀ ਵੀ ਚੱਲਦੀ ਰਹਿੰਦੀ ਹੈ। ਉਸ ਪਾਪਾਂ ਦੀ ਅੱਗ ਦੇ ਵਿੱਚ ਇਹ ਜੀਵ ਇਸ ਤਰ੍ਹਾਂ ਸੜਦਾ ਜਿਵੇਂ ਕੋਈ ਅੱਗ ਵਿੱਚ ਸੜ ਰਿਹਾ ਹੋਵੇ, ਅਤੇ ਇਹਦੇ ਅੰਦਰ ਹਾਲੇ ਵੀ ਹਿੰਸਾ ਦੀ ਜਿਹੜੀ ਬਿਰਤੀ ਹੈ ਨਾ, ਕਿਸੇ ਨੂੰ ਲੁੱਟਣ ਮਾਰਨ ਦੀ ਬਿਰਤੀ ਹੈ, ਇਹ ਮਾਨੋ ਇਹਦੇ ਅੰਦਰ ਛੁਰੀ ਚੱਲ ਰਹੀ ਹੈ।
ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਪੂਰਵਕ ਆਖਦੇ ਨੇ, ਹਜ਼ੂਰ ਕਹਿੰਦੇ ਨੇ ਇਹ ਜੇ ਜੀਵ ਹੁਕਮ ਪਛਾਣੇ, ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲਵੇ, ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਹੁਕਮ ਇਹ ਹੈ ਕਿ ਇਹ ਜੀਵ ਤੂੰ ਚਾਹੇ ਕਿੰਨੇ ਵੀ ਗੁਨਾਹ ਕੀਤੇ ਨੇ, ਪਰ ਆਪਣੀਆਂ ਭੁੱਲਾਂ ਨੂੰ ਬਖਸ਼ਾਉਣ ਦੀ ਖਾਤਰ ਇੱਕ ਵਾਰੀ ਉਸ ਪਰਮ ਪਿਤਾ ਅਕਾਲ ਪੁਰਖ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਤਾਂ ਕਰ, ਅਤੇ ਜਦੋਂ ਕੋਈ ਵੀ ਪਾਪੀ ਬੰਦਾ ਸੱਚੇ ਮਨ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਅਤੇ ਵਾਹਿਗੁਰੂ ਦਾ ਸੁਭਾਅ ਬੜਾ ਹੀ ਦਿਆਲੂ ਕਿਰਪਾਲੂ ਹੈ, ਅਤੇ ਫਿਰ ਉਹ ਸਾਰੇ ਗੁਨਾਹਾਂ ਨੂੰ ਇੱਕੋ ਵਾਰੀ ਹੀ ਮਾਫ਼ ਕਰ ਦਿੰਦੇ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ ਅਜਾ ਮਲ। ਗਨਕਾ ਵਰਗੇ ਮਹਾਨ ਪਾਪੀਆਂ ਨੂੰ ਵੀ ਵਾਹਿਗੁਰੂ ਨੇ ਮਾਫ਼ ਕਰ ਦਿੱਤਾ, ਪਰ ਇਹ ਉਦੋਂ ਮਾਫ਼ ਹੋਏ ਜਦੋਂ ਆਪਣੇ ਪਾਪਾਂ ਅਤੇ ਗੁਨਾਹਾਂ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਂਪੁਰਖਾਂ ਦੀ ਅਸੀਸ ਸਦਕਾ ਨਾਮ ਜਪਣ ਲੱਗ ਪਏ, ਅਤੇ ਫਿਰ ਉਹਨਾਂ ਦਾ ਉਧਾਰ ਹੋਇਆ। ਹਜ਼ੂਰ ਕਹਿੰਦੇ ਜੇ ਪਾਪੀ ਮਨੁੱਖ ਇਸ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲਵੇ, ਵੀ ਅਰਦਾਸ ਕਰਕੇ ਅਤੇ ਵਾਹਿਗੁਰੂ ਦਾ ਨਾਮ ਜਪ ਕੇ ਪਾਪ ਧੋਤੇ ਜਾਂਦੇ ਨੇ, ਜੇ ਇਹ ਇਸ ਹੁਕਮ ਨੂੰ ਪਛਾਣ ਲਵੇ ਸੁੱਖ ਹੋਵੇ ਦਿਨ ਰਾਤੀ, ਫਿਰ ਉਹਨੂੰ ਦਿਨ ਰਾਤ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਸਕਦਾ ਹੈ।
ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ।
ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਗਾਫਲ ਜੀਵ ਨੂੰ उपदेश बख्शिश करते हैं। नाम ना जानिया राम का मूड़े फिर पाशा पछताहे दे। हजूर कहते ने ऐ मूर्खा तू हुण उस वाहिगुरु परमेश्वर दे नाम नू जानिया ही नहीं, नाम की कदरों कीमत नू समझिया ही नहीं। पर याद रख जदो अंधा समा आवेगा उस वेले नाम ने ही तेरे नाल जाने। जह मात पिता सुत मीत न पाई मन ऊहा नाम तेरा संग सहाई। जह महा भयान दूत जम दले तह केवल नाम संग तेरा चले। ते तू उस नाम नू जपदा नहीं मुड़े फिर पाशा पछताहे रे ऐ मूर्खा। फिर तू पिछों पश्चाताप ही करेगा ना, तेरे पल्ले पछतावा ही रवेगा, होर ते कुछ नहीं तेनू मिल सकदा। ये जड़ा मनुखा जन्म तेनू प्राप्त होया है इहदे विच तेनू गुरु की शरण में जाके गुरु की दीख्या सिख्या नू धारण करके गुरु का बख्शिया नाम जपना चाहिदा है। नाम ना जानिया राम का मूड़े फिर पाशा पछताहे रे। मूर्खा तू उस नाम की कदरों कीमत नू जानिया ही नहीं, तेनू नाम जपना बड़ा औखा लगता है, अलूनी सिल वांग जपदा है। पर मूर्खा यह भी गल याद रख फिर पिछों तेनू पछताना पवेगा। वेख तेरी उम्र किवें लंघती जा रही है, कदे ध्यान दिया कर। हजूर कहिंदे ने रैण गवाई सोए कै दिवस गवाया खाए। हर मनुख नू दिन रात का हिसाब किताब करना चाहिए। हजूर कहिंदे रैण गवाई सोए कै, साड़ी रात सारी सौंके लंघ जाती है। दिवस गवाया खाए तो दिने असी खाण पीण दे आर विच लगे रहने हैं, रात सौंके गुजार देने हाँ ते दिन खाण पीण दे कम्मा कारां दे विच असी व्यर्थ गवा दिता।
हीरे जैसा जन्म है कौड़ी बदले जाए।
साहिब सतगुरु सच्चे पातशाह फरमाउंदे ने भाई ये जड़ा मनुखा जन्म हीरे वर्गा अमोलक सी कौड़ी बदले जाए, कौड़ी दे बदले व्यर्थ जा रहा है। हीरे वर्गे अमोलक जन्म नूं कौड़ी बदले गुआ रहे हां। कौड़ी की है माया अथवा विषयां दे सुख, ये कौड़ी वांग ने। मनुखा जन्म हीरा सी, इहदे विच रतना दा वपार करना चाहिए। रतन केड़ा है? मेरा हीरा रतन नाम हर बसिया, गुरहाथ धरियो मेरे मथा। जन्म जन्म के किलबिख दुख उतरे, गुर नाम दियो रिण लथ। कीर्तन नरमोलक हीरा, इस हीरे जन्म दे विच हीरियां दा वपार करना। कलयुग में कीर्तन प्रधाना, गुरमुख जपिया लाए ध्याना, पर असी उस पासे ध्यान नहीं देंदे। इसलिए हजूर कहिंदे ने हीरे वर्गा ये अमोलक जन्म है, ते इस माया दे सुख बदले, विषयां दे सुख दे बदले ये कौड़ियां दे पा जा रहा है, असी इहनू व्यर्थ गवाई जा रहे हां। महापुरख दृष्टांत वजों एक साखी सुणाउंदे सन, यह कोई साधु सी, उहनू किधरों हीरा लभ गया, ते हीरा बड़ा कीमती सी। उसने सोचिया भी मैं इसनू हुण कित्थे रखा, ना उसका कोई घर बार सी, ना कोई उहदा डेरा कोई होर टिकाणा सी। ते उह साधु ने उस हीरे नू अपनी गोदड़ी विच ही सिउंके ते अपने कोल रखना शुरू कर दिता। जिधर भी जावे गोदड़ी उहदे नाल हुंदी सी, ते उहदे विच ही उहने हीरा सिउंके रख लिया। कहिंदे ने कुछ ठग लोगों नू इसकी कणसोह मिल गई बे साधु दे पास बड़ा कीमती हीरा है, और उन्हें चोरां ने उस साधु दे कोल जाके हीरे की भाल करनी शुरू कर दिती। पर उन्होंने इस गल का पता ना लग सकिया भी वह हीरा कित्थे है। आखिर चोर भी बड़े चातर हुंदे ने, ते उन्होंने ख्याल किया भी ये जड़ा साधु है ये गोदड़ी का वसा नहीं करता, हो सकता यदि गोदड़ी विच ही हीरा होवे। खैर उन्हों का आइडिया ठीक ही निकलिया, उन्होंने इस गल का पक्का विश्वास हो गया भी ये हीरा साधु की गोदड़ी विच ही है। तो फिर उन्होंने उस साधु दे पासों हीरा चराउण की खातर एक ब्यौंत बनाई। वह ब्यौंत की सी? शाम का वक्त होया, जिथे जाके डेरा लाया, वह कहन लगे महाराज भुख लगी है, कोई खाण पीण का आर भी कर लईए। वह साधु कहन लगा चंगी गल है, उसने कुछ अपने कोलों माया दिती। साधु कहन लगा जाओ जाके रस्त पानी खरीद लियाओ। और वो जड़े ठग चेले सन उन्हां विचों दो जाने चले गए। ਅਤੇ ਔਰ ਉਹਨਾਂ ਨੇ ਕਿਸੇ ਬਾਣੀਏ ਦੀ ਦੁਕਾਨ ਤੋਂ ਜਾ ਕੇ ਸੌਦਾ ਖਰੀਦਿਆ ਅਤੇ ਜਿਹੜੀ ਬਕਾਇਆ ਇੱਕ ਕੌਡੀ ਆਉਣੀ ਸੀ ਉਹ ਕੌਡੀ ਛੱਡ ਆਈ। ਕਹਿੰਦੇ ਕੌਡੀ ਕੀ ਕਰਨੀ ਹੈ, ਸਿਰਫ ਇੱਕ ਕੌਡੀ ਬਕਾਇਆ ਸੀ। ਉਹ ਕਹਿੰਦੇ ਕੌਡੀ ਅਸੀਂ ਕਿੱਥੇ ਪਾਰ ਚੱਕੀ ਜਾਵਾਂਗੇ। ਉਹ ਸਿੱਧਾ ਪਤਾ ਲੈ ਕੇ ਸਾਧੂ ਕੋਲ ਆ ਗਏ ਅਤੇ ਜਦੋਂ ਆਏ ਤਾਂ ਸਾਧੂ ਨੇ ਪੁੱਛਿਆ, ਕਹਿਣ ਲੱਗਾ ਵੀ ਦੱਸੋ ਵੀ ਤੁਸੀਂ ਰਸਤ ਪਾਣੀ ਖਰੀਦ ਕੇ ਲਿਆਏ ਹੋ, ਕੁਛ ਬਕਾਇਆ ਵੀ ਮਿਲਿਆ? ਉਹ ਕਹਿੰਦੇ ਇੱਕ ਕੌਡੀ ਮਿਲੀ ਸੀ, ਅਸੀਂ ਉਹ ਵਾਪਸ ਕਰ ਦਿੱਤੀ, ਅਸੀਂ ਇਹ ਕੌਡੀ ਕਾਹਦੇ ਵਾਸਤੇ ਲੈਣੀ ਹੈ। ਉਹ ਸਾਧੂ ਬੜਾ ਲਾਲਚੀ ਸੀ, ਉਹ ਕਹਿਣ ਲੱਗਾ ਤੁਸੀਂ ਕੌਡੀ ਕਿਉਂ ਛੱਡ ਕੇ ਆਏ ਹੋ, ਅਤੇ ਉਹ ਕੌਡੀ ਵੀ ਜ਼ਰੂਰ ਲੈ ਕੇ ਆਉਣੀ ਸੀ। ਉਹ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਹੁਣ ਥੱਕ ਗਏ ਹਾਂ ਅਤੇ ਹੁਣ ਜੇ ਕੌਡੀ ਲਿਆਉਣੀ ਹੈ ਤੁਸੀਂ ਆਪ ਹੀ ਲੈ ਆਓ, ਅਸੀਂ ਨਹੀਂ ਜਾ ਸਕਦੇ। ਠੱਗ ਚੇਲਿਆਂ ਨੇ ਬਿਉਂਤ ਬਣਾਈ ਸੀ, ਕਹਿੰਦੇ ਅਸੀਂ ਇੱਥੇ ਲੰਗਰ ਪਾਣੀ ਤਿਆਰ ਕਰਦੇ ਹਾਂ, ਤੁਸੀਂ ਜਾ ਕੇ ਬਾਣੀਏ ਤੋਂ ਕੌਡੀ ਲੈ ਆਓ। ਅਤੇ ਜਦੋਂ ਸਾਧੂ ਵਾਹੋ ਦਾਹੀ ਕੌਡੀ ਵੱਲ ਧਿਆਨ ਸੀ ਜਾਣ ਲੱਗਿਆ, ਇੱਕ ਠੱਗ ਚੇਲੇ ਨੇ ਕਿਹਾ, ਕਹਿੰਦੇ ਮਹਾਤਮਾ ਜੀ ਆ ਐਵੇਂ ਗੋਦੜੀ ਦਾ ਪਾਰ ਚੱਕੀ ਜਾਊਂਗੇ, ਗੋਦੜੀ ਲਾ ਕੇ ਸਾਨੂੰ ਫੜਾ ਦਿਓ, ਅਸੀਂ ਇੱਥੇ ਸੰਭਾਲ ਕੇ ਰੱਖਾਂਗੇ ਅਤੇ ਤੁਸੀਂ ਵੀ ਛੇਤੀ ਮੁੜ ਆਉਂਗੇ। ਉਸਨੂੰ ਕੌਡੀ ਦੇ ਧਿਆਨ ਵਿੱਚ ਹੀਰੇ ਦਾ ਖਿਆਲ ਹੀ ਭੁੱਲ ਗਿਆ ਅਤੇ ਉਸਨੇ ਗੋਦੜੀ ਲਾ ਕੇ ਆਪਣੇ ਠੱਗ ਚੇਲਿਆਂ ਨੂੰ ਫੜਾ ਦਿੱਤੀ। ਉਹ ਇਸੇ ਦੀ ਤਾਕ ਵਿੱਚ ਸਨ ਅਤੇ ਸਾਧੂ ਤਾਂ ਕੌਡੀ ਲੈਣ ਚਲਿਆ ਗਿਆ ਅਤੇ ਜਿਹੜੇ ਠੱਗ ਚੇਲੇ ਸਨ ਉਹਨਾਂ ਨੇ ਗੋਦੜੀ ਪਾੜੀ ਅਤੇ ਉਹਦੇ ਵਿੱਚੋਂ ਹੀਰਾ ਕੱਢਿਆ, ਉੱਥੋਂ ਹਰਨ ਹੋ ਗਏ, ਉੱਥੋਂ ਦੌੜ ਗਏ। ਜਦੋਂ ਬਾਅਦ ਵਿੱਚ ਸਾਧੂ ਆਇਆ ਅਤੇ ਫਿਰ ਤਾਹਾਂ ਮਾਰ ਮਾਰ ਕੇ ਰੋਵੇ, ਕਹਿੰਦਾ ਮੈਂ ਕਿੰਨਾ ਪਾਗਲ ਸੀ, ਕਿੰਨਾ ਬੇਵਕੂਫ਼ ਸੀ, ਮੈਂ ਕੌਡੀ ਬਦਲੇ ਆਪਣਾ ਹੀਰਾ ਗੁਆ ਲਿਆ। ਇਹ ਇੱਕ ਦ੍ਰਿਸ਼ਟਾਂਤ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਹੀਰੇ ਵਰਗਾ ਮੋਲਕ ਜਨਮ ਹੈ, ਉਹਨੂੰ ਕੌਡੀ ਦੇ ਬਦਲੇ ਅਸੀਂ ਗੁਆਈ ਜਾ ਰਹੇ ਹਾਂ। ਇਸੇ ਤਰ੍ਹਾਂ ਜੀਵ ਵੀ ਇੱਕ ਸਾਧੂ ਹੈ, ਇਹਨੂੰ ਵਾਹਿਗੁਰੂ ਪਰਮੇਸ਼ਰ ਨੇ ਆਹ ਜਿਹੜਾ ਸਰੀਰ ਹੈ ਗੋਦੜੀ ਦਿੱਤੀ ਹੋਈ ਹੈ, ਇਹਦੇ ਵਿੱਚ ਇੱਕ ਨਾਮ ਦਾ ਹੀਰਾ ਵੀ ਉਸਨੇ ਲੁਕਾ ਕੇ ਰੱਖਿਆ ਹੋਇਆ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਅਤੇ ਹੁਣ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਠੱਗ ਨੇ, ਇਹ ਜੀਵ ਦੇ ਚੇਲੇ ਬਣ ਕੇ ਇਹਨੂੰ ਲੁੱਟਣਾ ਚਾਹੁੰਦੇ ਨੇ, ਔਰ ਇਹ ਵਿਕਾਰ ਇਸ ਜੀਵ ਨੂੰ ਲੁੱਟਦੇ ਨੇ ਅਤੇ ਇਹਦਾ ਸਰਮਾਇਆ ਲੁੱਟਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਫਿਰ ਇਹ ਜਿਹੜੇ ਵਿਕਾਰ ਨੇ ਵਿਸ਼ਿਆਂ ਦੇ ਸੁੱਖ ਨੂੰ, ਮਾਇਆ ਦੇ ਸੁੱਖ ਨੂੰ ਕੌਡੀ ਵਾਂਗੂੰ ਇਹਨੂੰ ਦਰਸਾਉਂਦੇ ਨੇ। ਇਹ ਜੀਵ ਉਹ ਜਿਹੜਾ ਨਾਮ ਦਾ ਹੀਰਾ ਹੈ ਉਹਨੂੰ ਭੁੱਲ ਜਾਂਦਾ ਅਤੇ ਜਿਹੜੇ ਮਾਇਆ ਦੇ ਸੁੱਖ ਨੇ, ਵਿਸ਼ਿਆਂ ਦੇ ਸੁੱਖ ਨੇ, ਕੌਡੀ ਵਾਂਗ ਉਹਨਾਂ ਵੱਲ ਖਚਤ ਹੋ ਜਾਂਦਾ ਅਤੇ ਫਿਰ ਕੀ ਹੁੰਦਾ, ਸਾਰਾ ਜੀਵਨ ਇਸੇ ਤਰ੍ਹਾਂ ਹੀ ਲੰਘ ਜਾਂਦਾ। ਇਹ ਜਿਹੜੇ ਠੱਗ ਚੇਲੇ ਨੇ ਨਾਮ ਦਾ ਹੀਰਾ ਲੁੱਟ ਕੇ ਲੈ ਜਾਂਦੇ ਨੇ, ਭਾਵ ਇਹਨਾਂ ਦੇ ਵਿੱਚ ਲੱਗ ਕੇ ਆਦਮੀ ਨਾਮ ਨਹੀਂ ਜਪਦਾ, ਵਿਕਾਰਾਂ ਦੇ ਵਿੱਚ ਹੀ ਲੱਗਿਆ ਰਹਿੰਦਾ, ਵਿਸ਼ਿਆਂ ਦੇ ਸੁੱਖ ਹੀ ਭੋਗਦਾ ਰਹਿੰਦਾ ਅਤੇ ਫਿਰ ਅਖੀਰ 'ਤੇ ਕੀ ਹੁੰਦਾ ਅਤੇ ਫਿਰ ਪਛਤਾਉਣਾ ਹੀ, ਇਹਦੇ ਪਛਤਾਵਾ ਹੀ ਇਹਦੇ ਪੱਲੇ ਰਹਿ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੀਰੇ ਵਰਗਾ ਇਹ ਅਮੋਲਕ ਮਨੁੱਖਾ ਜਨਮ ਹੈ, ਪਰ ਇਹ ਕੌਡੀ ਦੇ ਬਦਲੇ ਜਾ ਰਿਹਾ ਹੈ, ਕੌਡੀ ਦੇ ਬਦਲੇ ਗੁਆਚ ਰਿਹਾ ਹੈ।
ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮੂਰਖਾ, ਇਸ ਮੂਰਖ ਮਨ ਨੂੰ ਸਮਝਾਉਂਦੇ ਨੇ, ਐ ਮੂਰਖਾ ਤੂੰ ਉਸ ਵਾਹਿਗੁਰੂ ਦੇ ਨਾਮ ਦੀ ਕਦਰੋ ਕੀਮਤ ਨੂੰ ਜਾਣਿਆ ਹੀ ਨਹੀਂ, ਉਹ ਨਾਮ 'ਤੇ ਕੀਮਤੀ ਹੀਰਾ ਸੀ, ਤੂੰ ਉਸਦਾ ਵਪਾਰ ਨਹੀਂ ਕੀਤਾ, ਉਸਨੂੰ ਖਰੀਦਿਆ ਨਹੀਂ, ਹੋਰ ਝੂਠੇ ਵਪਾਰ ਦੇ ਵਿੱਚ ਲੱਗਾ ਹੋਇਆ। ਮੂੜੇ ਫਿਰ ਪਾਛੈ ਪਛਤਾਹੇ ਰੇ ਮੂਰਖਾ, ਫਿਰ ਪਿੱਛੋਂ ਤੂੰ ਪਛਤਾਵੇਂਗਾ, ਇਸ ਲਈ ਹੁਣ ਤੈਨੂੰ ਇਹ ਵਕਤ ਸੰਭਾਲਣਾ ਚਾਹੀਦਾ ਹੈ।
ਅੰਤ ਧਨ ਧਰਣੀ ਧਰੇ ਅੰਤ ਨਾ ਚਾਹਿਆ ਜਾਏ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਮਨੁੱਖ ਦੀ ਹਾਲਤ ਕੀ ਹੈ, ਅੰਤ ਧਨ ਧਰਣੀ ਧਰੇ। ਅੰਤ ਜਿਹੜਾ ਸ਼ਬਦ ਹੈ ਨਾ, ਇਹ ਅਨੰਤ ਸ਼ਬਦ ਤੋਂ ਅੰਤ ਸ਼ਬਦ ਕਾਵਿ ਰਚਨਾ ਦੇ ਵਿੱਚ ਬਣਿਆ ਹੋਇਆ। ਜਿਹੜੀ ਨੰਨੇ ਦੀ ਟਿੱਪੀ ਹੈ ਉਹ ਕਾਵਿ ਦੇ ਤੋਲ ਨੂੰ ਪੂਰਾ ਰੱਖਣ ਦੇ ਵਾਸਤੇ ਲਾਹ ਦਿੱਤੀ ਗਈ ਹੈ। ਇਸ ਲਈ ਅੰਤ ਦਾ ਅਰਥ ਹੈ ਅਨੰਤ। ਅੰਤ ਤਨ ਧਰਨੀ ਧਰੇ, ਇਹ ਦੇਖ ਲਓ ਇਹ ਜਿਹੜਾ ਮਨੁੱਖ ਹੈ, ਅਨੰਤ ਦਾ ਅਰਥ ਹੈ ਬੇਅੰਤ ਧਨ ਇਕੱਠਾ ਕਰ ਕਰਕੇ ਧਰਨੀ ਧਰੇ, ਧਰਤੀ ਹੇਠਾਂ ਰੱਖ ਦਿੰਦੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਸਨ ਅਤੇ ਉਹ ਜਿਹੜੀ ਮਾਇਆ ਹੁੰਦੀ ਸੀ ਚਾਂਦੀ ਦੇ ਰੁਪਏ ਜਾਂ ਸੋਨੇ ਦੀਆਂ ਮੋਹਰਾਂ ਉਹਨੂੰ ਕਿਸੇ ਭਾਂਡੇ ਵਿੱਚ ਪਾ ਕੇ ਬੰਦ ਕਰਕੇ ਹੇਠਾਂ ਧਰਤੀ ਵਿੱਚ ਦੱਬ ਦਿੰਦੇ ਸੀ। ਪੁਰਾਣੇ ਸਮੇਂ ਮਾਇਆ ਨੂੰ ਇਸੇ ਤਰ੍ਹਾਂ ਹੀ ਸੰਭਾਲਿਆ ਜਾਂਦਾ ਸੀ। ਹਜ਼ੂਰ ਕਹਿੰਦੇ ਨੇ ਅਨਤਾ ਤਨ ਧਰਨੀ ਧਰੇ। ਅਨਤਾ ਦਾ ਅਰਥ ਹੈ ਅਨੰਤ ਤਨ, ਬਹੁਤ ਸਾਰਾ ਤਨ ਇਕੱਠਾ ਕਰਕੇ ਆਦਮੀ ਵੀ ਉਹਨਾਂ ਨੂੰ ਧਰਤੀ ਦੇ ਹੇਠਾਂ ਰੱਖ ਦਿੰਦਾ ਹੈ, ਅੰਤ ਨਾ ਚਾਹਿਆ ਜਾਏ, ਅਤੇ ਫਿਰ ਹੋਰ ਅੱਗੇ ਬੇਅੰਤ ਧਨ ਦੀ ਇੱਛਾ ਪੈਦਾ ਹੋ ਜਾਂਦੀ ਹੈ, ਅਤੇ ਫਿਰ ਹੋਰ ਧਨ ਨੂੰ ਲੈਣ ਵਾਸਤੇ ਅੱਗੇ ਤੁਰ ਪੈਂਦਾ ਹੈ, ਅੰਤ ਨਾ ਚਾਹਿਆ ਜਾਏ। ਹੋਰ ਬੇਅੰਤ ਧਨ ਦੀ ਇੱਛਾ ਇਹਦੇ ਮਨ ਦੇ ਵਿੱਚ ਪੈਦਾ ਹੋ ਜਾਂਦੀ ਹੈ ਕਿ ਮੈਂ ਬਹੁਤਾ ਧਨ ਹੋਰ ਇਕੱਠਾ ਕਰਾਂ, ਕਿਉਂਕਿ ਮਨੁੱਖ ਦਾ ਸੁਭਾਵ ਹੈ ਜਿਹੜਾ ਕੁਛ ਇਹਦੇ ਕੋਲ ਹੁੰਦਾ ਹੈ ਨਾ ਉਹਨੂੰ ਤੂੰ ਇਹ ਸਮਝਦਾ ਵੀ ਇਹ ਤਾਂ ਕੁਛ ਵੀ ਨਹੀਂ, ਅਤੇ ਹੋਰ ਮਾਇਆ ਇਕੱਠੀ ਕਰਨ ਵਾਸਤੇ ਦੌੜਦਾ। ਇਹਨੂੰ ਆਪਣੀ ਥਾਲੀ ਵਿੱਚ ਲੱਡੂ ਛੋਟਾ ਲੱਗਦਾ, ਦੂਜਿਆਂ ਦੀ ਥਾਲੀ ਵਿੱਚ ਵੱਡਾ ਦਿਸਦਾ। ਮਨੁੱਖ ਦਾ ਸੁਭਾਅ ਹੀ ਹੈ, ਇਹਦੀ ਆਦਤ ਹੀ ਹੈ, ਇਹ ਹੋਰਾਂ ਦੇ ਬਹੁਤੇ ਧਨ ਨੂੰ ਤੋਲਦਾ ਰਹਿੰਦਾ, ਆਪਣੇ ਵੱਲ ਨਿਗਾਹ ਨਹੀਂ ਮਾਰਦਾ, ਆਪ ਗਰੀਬ ਹੀ ਕੰਗਾਲ ਹੀ ਬਣਿਆ ਰਹਿੰਦਾ। ਅੰਤਾ ਤਨ ਧਰਨੀ ਤਰੇ, ਮਨੁੱਖ ਬੇਅੰਤ ਧਨ ਇਕੱਠਾ ਕਰਕੇ ਧਰਤੀ ਵਿੱਚ ਦੱਬ ਦਿੰਦਾ, ਅੰਤ ਨਾ ਚਾਹਿਆ ਜਾਏ, ਫਿਰ ਹੋਰ ਅਨੰਤ ਧਨ ਦੀ ਇੱਛਾ ਮਨ ਦੇ ਵਿੱਚ ਪੈਦਾ ਕਰਦਾ, ਉਹਦੀ ਇੱਛਾ ਸਾਰੀ ਜ਼ਿੰਦਗੀ ਵੀ ਖਤਮ ਨਹੀਂ ਹੁੰਦੀ। ਹੋਰ ਮਾਇਆ ਇਕੱਠੀ ਕਰਨ ਦੀ ਇੱਛਾ ਲੈ ਕੇ ਆਦਮੀ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਦੌੜਿਆ ਫਿਰਦਾ ਹੈ।
ਅਨੰਤ ਕਉ ਚਾਹਨ ਜੋ ਗਏ ਸੇ ਆਏ ਅੰਤ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਤ ਕੋ ਚਾਹਨ ਜੋ ਗਏ, ਜਿਹੜੇ ਅਨੰਤ ਧਨ ਦੇ ਹੁੰਦਿਆਂ ਹੋਇਆ ਹੋਰ ਬਹੁਤਾ ਧਨ ਪ੍ਰਾਪਤ ਕਰਨ ਦੇ ਲਈ ਇੱਛਾ ਨੂੰ ਲੈ ਕੇ ਜਿਸ ਪਾਸੇ ਵੀ ਗਏ, ਸੇ ਆਏ ਅੰਤ ਗਵਾਏ, ਵੀ ਉਹ ਆਪਣਾ ਅਨੰਤ ਧਨ ਗਵਾ ਕੇ ਆਏ ਨੇ। ਇਹਦਾ ਮਤਲਬ ਕੀ ਹੋਇਆ? ਇਹ ਜਿਹੜਾ ਜੀਵਨ ਹੈ ਇਹ ਬੜੀ ਹੀ ਅਮੋਲਕ ਪੂੰਜੀ ਹੈ। ਆਦਮੀ ਆਪਣਾ ਸਾਰਾ ਸਮਾਂ, ਸਾਰੀ ਜ਼ਿੰਦਗੀ, ਸਾਰੀ ਸ਼ਕਤੀ ਮਾਇਆ ਨੂੰ ਇਕੱਠਾ ਕਰਨ ਦੇ ਵਿੱਚ ਹੀ ਗੁਜ਼ਾਰ ਦਿੰਦਾ ਹੈ, ਅਤੇ ਜਿਹੜੀ ਅਸਲੀ ਜੀਵਨ ਦੀ ਪੂੰਜੀ ਹੈ, ਅਮੋਲਕ ਪੂੰਜੀ, ਉਹਨੂੰ ਐਵੇਂ ਗਵਾ ਛੱਡਦਾ। ਆਏ ਅੰਤ ਗਵਾਏ, ਜਿਹੜੀ ਅਨੰਤ ਧਨ ਦੀ ਪੂੰਜੀ ਹੈ ਭਾਵ ਸਾਡਾ ਜੀਵਨ, ਇਹਨੂੰ ਵਿਅਰਥ ਗਵਾ ਲੈਂਦਾ। ਜਾਂ ਇਹਦੇ ਕੁਛ ਅਰਥ ਵਿਦਵਾਨਾਂ ਨੇ ਹੋਰ ਵੀ ਕੀਤੇ ਨੇ, ਅੰਤ ਕੋ ਚਾਹਨ ਜੋ ਗਏ, ਅਤੇ ਜਿਹੜੇ ਲੋਕ ਭਾਈ ਹੋਰ ਬਹੁਤਾ ਧਨ ਇਕੱਠਾ ਕਰਨ ਦੇ ਵਾਸਤੇ ਇਸ ਇੱਛਾ ਨੂੰ ਲੈ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਚਲੇ ਗਏ, ਸੇ ਆਏ ਅੰਤ ਗਵਾਏ, ਉਹ ਹੋਰ ਧਨ ਵੀ ਕਈ ਗਵਾ ਕੇ ਵਾਪਸ ਆ ਗਏ। ਇਹਦਾ ਮਤਲਬ ਇਹ ਹੈ ਕਈ ਵਾਰੀ ਆਦਮੀ ਬਹੁਤਾ ਧਨ ਇਕੱਠਾ ਕਰਨ ਦੇ ਵਾਸਤੇ ਕੋਈ ਜੂਆ ਖੇਡਦਾ, ਕੋਈ ਹੋਰ ਇਹੋ ਜਿਹਾ ਵੱਡਾ ਬਿਜ਼ਨਸ ਕਰ ਲੈਂਦਾ, ਚਾਦਰ ਨਾਲੋਂ ਪੈਰ ਜ਼ਿਆਦਾ ਪਸਾਰ ਲੈਂਦਾ, ਫਿਰ ਘਾਟਾ ਪੈ ਜਾਂਦਾ, ਅਤੇ ਜਿਹੜਾ ਪਹਿਲਾ ਧਨ ਉਹ ਵੀ ਗਵਾ ਕੇ ਕਈ ਆ ਜਾਂਦੇ ਨੇ। ਇਹ ਵੀ ਹਾਲਤ ਦੁਨੀਆਂ ਵਿੱਚ ਵਾਪਰਦੀ ਹੈ। ਤੀਜਾ ਇਹਦਾ ਅਰਥ ਇਹ ਵੀ ਕੀਤਾ ਹੈ, ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ, ਜਿਹੜੇ ਅਨੰਤ ਧਨ ਦੀ ਇੱਛਾ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਦਮੀ ਚਲੇ ਗਏ, ਠੀਕ ਹੈ, ਉਹਨਾਂ ਨੇ ਜਾ ਕੇ ਸੰਸਾਰੀ ਧਨ ਤੇ ਇਕੱਠਾ ਕਰ ਲਿਆ, ਸੇ ਆਏ ਅੰਤ ਗਵਾਏ, ਜਿਹੜਾ ਅਨੰਤ ਧਨ ਸੀ ਪਰਮਾਤਮਾ ਦਾ ਸਿਮਰਨ, ਉਹਨੂੰ ਉਹ ਗਵਾ ਕੇ ਆ ਗਏ। ਸਿਮਰਨ ਨਹੀਂ ਕਰ ਸਕੇ, ਮਾਇਆ ਤੇ ਇਕੱਠੀ ਕਰ ਲਈ, ਡਾਲਰ ਇਕੱਠੇ ਕਰ ਲਏ, ਪਰ ਸਿਮਰਨ ਨਹੀਂ ਕੀਤਾ। ਇਸ ਲਈ ਜਿਹੜੇ ਹੋਰ ਮਾਇਆ ਦੀ ਬਹੁਤੀ ਪ੍ਰਾਪਤੀ ਲਈ ਗਏ ਨੇ, ਅਤੇ ਅਖੀਰ ਉਹ ਵਾਹਿਗੁਰੂ ਦੇ ਸਿਮਰਨ ਦਾ ਅਨੰਤ ਧਨ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਉਸ ਅਖੁੱਟ ਨਾਮ ਦੇ ਧਨ ਨੂੰ ਗਵਾ ਕੇ ਆ ਗਏ।
ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਠ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੰਸਾਰੀ ਧਨ ਵੀ ਹੈ ਅਤੇ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਜੇ ਆਪਣਾ ਲਿਆ ਕਿਸੇ ਨੂੰ ਮਿਲਦਾ ਹੋਵੇ ਤਾਂ ਸਭ ਕੋ ਪਾਗਟ ਹੋਏ, ਤਾਂ ਸਾਰੇ ਹੀ ਭਾਗਸ਼ੀਰ ਬਣ ਜਾਣ, ਸਾਰੇ ਖੁਸ਼ ਨਸੀਬ ਬਣ ਜਾਣ, ਭਾਵ ਇਹ ਆਪਣਾ ਲਿਆ ਨਹੀਂ ਮਿਲਦਾ। ਇਹ ਵੀ ਭਾਗਾਂ ਦੀਆਂ ਗੱਲਾਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਜੇਤੀ ਸਿਰਠ ਉਪਾਈ ਵਿਖਾਂ ਵਿਣ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਆਦਮੀ ਨੂੰ ਕੁਝ ਨਹੀਂ ਮਿਲਦਾ, ਜੋ ਕਰਮਾਂ ਵਿੱਚ ਲਿਖਿਆ ਉਹੀ ਮਿਲਣਾ। ਆਦਮੀ ਜਿੰਨਾ ਮਰਜ਼ੀ ਦੌੜ ਲਵੇ, ਭੱਜ ਲਵੇ, ਪਰ ਮਿਲਣਾ ਉਹੀ ਹੈ ਜੋ ਸਾਡੇ ਭਾਗਾਂ ਦੇ ਵਿੱਚ ਲਿਖਿਆ ਹੋਵੇ। ਇਸੇ ਲਈ ਹਜ਼ੂਰ ਕਹਿੰਦੇ ਨੇ ਆਪਣਾ ਲਿਆ ਜੇ ਨਾਮ ਦਾ ਧਨ ਮਿਲਦਾ ਹੋਵੇ ਤਾਂ ਸਾਰੇ ਹੀ ਪ੍ਰਾਪਤ ਕਰ ਗਏ, ਪਾਗਟ ਹੋਏ ਦਾ ਅਰਥ ਹੈ ਪਾਕਸ਼ੀਲ ਬਣ ਸਕਦੇ ਹਨ।
ਕਰਮ ਉੱਪਰ ਨਿਬੜੈ ਜੇ ਲੋਚੈ ਸਭ ਕੋਇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਗੱਲ ਤਾਂ ਇਹ ਹੈ ਵੀ ਕਰਮਾਂ ਦੇ ਉੱਤੇ ਹੀ ਅਸਲੀ ਇਹ ਹਿਸਾਬ ਕਿਤਾਬ ਨਿਬੜਦਾ। ਜੇ ਲੋਚੈ ਸਭ ਕੋਈ, ਜੇ ਕੋਈ ਹਰ ਕੋਈ ਚਾਹੀ ਜਾਵੇ ਬਈ ਮੈਨੂੰ ਬਹੁਤਾ ਧਨ ਮਿਲ ਜਾਵੇ, ਬਹੁਤੀ ਮਾਇਆ ਮਿਲ ਜਾਵੇ, ਇਹ ਕਰਮਾਂ ਦੇ ਉੱਪਰ ਲੇਖਾ ਨਿਬੜਦਾ। ਜਿੰਨਾ ਕੁਛ ਕਰਮਾਂ ਦੇ ਵਿੱਚ ਲਿਖਿਆ ਹੋਇਆ ਉਹੀ ਮਿਲਦਾ ਹੈ, ਬਾਕੀ ਸਭ ਕੁਝ ਐਵੇਂ ਹੀ ਰਹਿ ਜਾਂਦਾ ਹੈ। ਇਸੇ ਲਈ ਸਾਨੂੰ ਉਸ ਵਾਹਿਗੁਰੂ ਤੇ ਆਪਣੇ ਕਰਮਾਂ ਦੇ ਉੱਤੇ ਵੀ ਇਹ ਯਕੀਨ ਕਰਨਾ ਚਾਹੀਦਾ ਹੈ। ਮਿਹਨਤ ਵੀ ਕਰੋ ਪਰ ਐਵੇਂ ਵਾਧੂ ਚੋਰੀ ਚਕਾਰੀ ਤੋਂ ਹਮੇਸ਼ਾ ਲਈ ਬਚੋ, ਠੱਗੀ ਧੋਖੇ ਤੋਂ ਬਚੋ। ਮਿਹਨਤ ਕਰੋ, ਮਿਹਨਤ ਦੇ ਨਾਲ ਜੋ ਸਾਨੂੰ ਮਿਲਣਾ ਵਾਹਿਗੁਰੂ ਨੂੰ ਦੇਣਾ ਉਹ ਮਿਲਣਾ ਹੀ ਮਿਲਣਾ ਹੈ। ਬਿਨਾਂ ਕਰਮਾਂ ਤੋਂ ਸਾਨੂੰ ਕੁਝ ਵੀ ਨਹੀਂ ਮਿਲ ਸਕਦਾ।
ਨਾਨਕ ਕਰਣਾ ਜਨ ਕੀਆ ਸੋਈ ਸਾਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਮਨੁੱਖ ਨੂੰ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਜਿਸ ਅਕਾਲ ਪੁਰਖ ਨੇ, ਕਰਣਾ ਦਾ ਅਰਥ ਹੈ ਇਹ ਸੰਸਾਰ, ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ, ਸੋਈ ਸਾਰ ਕਰੇ, ਉਹੀ ਸਾਰਿਆਂ ਦੀ ਸਾਰ ਸੰਭਾਲ ਵੀ ਕਰਦਾ। ਜਿਸ ਵਾਹਿਗੁਰੂ ਨੇ ਸਾਨੂੰ ਜਨਮ ਦਿੱਤਾ ਹੈ, ਜੀਵਨ ਦਿੱਤਾ ਹੈ ਅਤੇ ਰੋਜੀ ਵੀ ਉਹੀ ਦਿੰਦਾ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਨੂੰ ਇਸ ਗੱਲ 'ਤੇ ਭਰੋਸਾ ਨਹੀਂ ਆਉਂਦਾ ਪਰ ਹਜ਼ੂਰ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜਾਂਦੇ ਉਪਾਏ ਕਹਿ ਤਿਨਾ ਪੇ ਰੋਜੀ ਦੇ, ਦੇਣਾ ਤੇ ਦਾਤੇ ਨਹੀਂ ਹੈ। ਇਸੇ ਲਈ ਜਿਸਨੇ ਇਹ ਸੰਸਾਰ ਨੂੰ ਪੈਦਾ ਕੀਤਾ ਉਹੀ ਸਭ ਦੀ ਖਬਰ ਸਾਰ ਲੈ ਰਿਹਾ ਹੈ।
ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਸ ਖਸਮ ਦਾ ਹੁਕਮ ਨਹੀਂ ਜਾਣਿਆ ਜਾਂਦਾ, ਇਸ ਜੀਵ ਦੇ ਪਾਸੋਂ ਉਸ ਵਾਹਿਗੁਰੂ ਦਾ ਹੁਕਮ ਨਹੀਂ ਬੁੱਝਿਆ ਜਾਂਦਾ। ਕਿਸੇ ਵਡਾਈ ਦੇ, ਉਹ ਕਿਸ ਨੂੰ ਵਡਿਆਈ ਦਿੰਦਾ ਇਹਦੇ ਬਾਰੇ ਆਦਮੀ ਨੂੰ ਨਹੀਂ ਪਤਾ ਲੱਗਦਾ। ਸੰਸਾਰਕ ਧਨ ਦੀ ਵਡਿਆਈ ਵੀ ਅਤੇ ਨਾਮ ਧਨ ਦੀ ਵਡਿਆਈ ਵਾਹਿਗੁਰੂ ਕਿਸ ਨੂੰ ਦਿੰਦਾ ਸਾਨੂੰ ਨਹੀਂ ਇਸ ਬਾਰੇ ਪਤਾ। ਜਿਸ ਉੱਤੇ ਉਹਦੀ ਮਿਹਰ ਹੋ ਜਾਵੇ ਉਸੇ ਨੂੰ ਉਹ ਵਾਹਿਗੁਰੂ ਪਰਮੇਸ਼ਰ ਵਡਿਆਈ ਦੇ ਦਿੰਦਾ ਹੈ।
ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਬਸਾਂ ਕੰਧ ਮੂਲ ਚੁਣ ਖਾ।
ਹੁਣ ਅੱਗੇ ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 19ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਜੀਵ ਨੂੰ ਵਣਜਾਰਣ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਇੱਕ ਵਣਜਾਰੇ ਹੁੰਦੇ ਨੇ ਅਤੇ ਦੂਸਰੀਆਂ ਵਣਜਾਰਣਾਂ ਵੀ ਹੁੰਦੀਆਂ ਨੇ, ਭਾਵ ਇੱਕ ਮਨੁੱਖ ਵੀ ਵਪਾਰ ਕਰਦੇ ਨੇ, ਕੁਝ ਇਸਤਰੀਆਂ ਵੀ ਵਪਾਰ ਕਰਦੀਆਂ ਨੇ ਅਤੇ ਇਸਤਰੀਆਂ ਨੂੰ ਵਣਜਾਰਣ ਕਿਹਾ ਜਾਂਦਾ। ਲਓ ਸਤਿਗੁਰੂ ਕਹਿੰਦੇ ਨੇ ਮੈਂ ਵਣਜਾਰਣ ਰਾਮ ਕੀ, ਤੇਰਾ ਨਾਮ ਵੱਖਰ ਵਪਾਰ ਜੀ ਰਹਾਉ। ਹੇ ਵਾਹਿਗੁਰੂ ਜੀ, ਮੈਂ ਤੇ ਆਪ ਜੀ ਦੇ ਨਾਮ ਦੀ ਵਣਜਾਰਣ ਹਾਂ, ਮੈਂ ਤੇ ਨਾਮ ਦਾ ਵਪਾਰ ਕਰਨ ਵਾਲੀ ਹਾਂ। ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਤੇਰਾ ਨਾਮ ਵੱਖਰ ਵਪਾਰ ਜੀ, ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਵੱਖਰ ਦਾ ਅਰਥ ਹੈ ਕੀਮਤੀ ਸੌਦਾ ਹੈ, ਅਤੇ ਤੇਰੇ ਨਾਮ ਦਾ ਹੀ ਵਪਾਰ ਸਭ ਤੋਂ ਉੱਤਮ ਹੈ ਜੋ ਅਸੀਂ ਕਰਨ ਵਾਸਤੇ ਆਏ ਹਾਂ। ਇਸ ਲਈ ਕਿਰਪਾ ਕਰੋ, ਇਸ ਨਾਮ ਦਾ ਵਪਾਰ ਸਾਨੂੰ ਬਖਸ਼ੋ ਅਤੇ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਵਣਜਾਰਨ ਦੱਸ ਕੇ ਅਤੇ ਹੁਣ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਹੀ ਕਈ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ। ਹਰ ਨਹੀਂ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਓ, ਵੀ ਜੇ ਵਾਹਿਗੁਰੂ ਦੀ ਮਿਹਰ ਹੋ ਜਾਵੇ, ਹਰ ਨਹੀਂ ਹੋਵਾਂ ਮੈਂ ਹਰ ਨਹੀਂ ਹੋ ਕੇ ਬਣ ਦੇ ਵਿੱਚ ਵਸਾਂ, ਭਾਵ ਜਿਵੇਂ ਕਈ ਸਾਧੂ ਬਾਣ ਪ੍ਰਸਤੀ ਹੋ ਕੇ ਜੰਗਲ ਦੇ ਵਿੱਚ ਰਹਿੰਦੇ ਨੇ ਅਤੇ ਕਈ ਐਸੀਆਂ ਮਹਾਨ ਰਿਸ਼ੀ ਇਸਤਰੀਆਂ ਵੀ ਹੋਈਆਂ ਨੇ ਔਰ ਉਹ ਵੀ ਬਾਣ ਪ੍ਰਸਤੀ ਦੇ ਉਸ ਚੱਕਰ ਦੇ ਵਿੱਚ ਪੈ ਕੇ ਬਾਹਰ ਜਾ ਕੇ ਭਜਨ ਬੰਦਗੀ ਕਰਦੀਆਂ ਸਨ। ਹਜ਼ੂਰ ਕਹਿੰਦੇ ਨੇ, ਹਰਨੀ ਹੋਵਾਂ ਬਨ ਬਸਾਂ, ਮੈਂ ਵੀ ਹਰਨੀ ਹੋ ਕੇ ਭਾਵ ਹਰਨੀ ਵਾਂਗੂ ਬਾਣ ਪ੍ਰਸਤੀ ਹੋ ਕੇ ਮੈਂ ਜੰਗਲ ਦੇ ਵਿੱਚ ਜਾ ਕੇ ਵਸਾਂ ਅਤੇ ਕੰਧ ਮੂਲ ਚੁਣ ਖਾਓ, ਔਰ ਉੱਥੇ ਜਾ ਕੇ ਮੈਂ ਕੰਧ ਜਿਹੜੇ ਬਿਰਸ਼ਾਂ ਨੂੰ ਫਲ ਲੱਗਦੇ ਨੇ ਅਤੇ ਮੂਲ ਜਿਹੜੇ ਧਰਤੀ ਵਿੱਚੋਂ ਪੈਦਾ ਹੁੰਦੇ ਨੇ, ਮੂਲ ਕੰਧ ਜਿਵੇਂ ਕੰਧ ਆਦਿਕ, ਉਹਨਾਂ ਨੂੰ ਚੁਣ ਚੁਣ ਕੇ ਖਾਵਾਂ, ਜਿਵੇਂ ਹਰਨੀ ਵੀ ਕੰਧ ਮੂਲ ਖਾਂਦੀ ਹੈ ਅਤੇ ਮੈਂ ਵੀ ਹਰਨੀ ਵਾਂਗੂ ਕੰਧ ਮੂਲ ਸ਼ਾਕਾਹਾਰੀ ਭੋਜਨ ਛਕਾਂ।
ਗੁਰ ਪ੍ਰਸਾਦੀ ਮੇਰਾ ਸਹੁ ਮਿਲੈ, ਵਾਰ ਵਾਰ ਹੋ ਜਾਓ ਜੀਓ।
ਹੇ ਵਾਹਿਗੁਰੂ ਜੀ, ਜੇ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਸਹੁ ਪਤੀ ਪਰਮੇਸ਼ਰ ਮਿਲ ਜਾਵੇ, ਵਾਰ ਵਾਰ ਹੋ ਜਾਓ ਜੀਓ, ਮੈਂ ਉਸ ਤੋਂ ਵਾਰ ਵਾਰ ਕੁਰਬਾਨ ਜਾਵਾਂ, ਕਿਉਂਕਿ ਮਿਲਣਾ ਗੁਰੂ ਦੀ ਕਿਰਪਾ ਨਾਲ ਹੀ ਹੈ ਪਰਮੇਸ਼ਰ ਨੇ। ਮੈਂ ਹਰਨੀ ਹੋ ਕੇ ਬਾਣ ਪ੍ਰਸਤੀ ਹੋ ਕੇ ਜੰਗਲ ਦੇ ਵਿੱਚ ਰਵਾਂ, ਸ਼ਾਕਾਹਾਰੀ ਭੋਜਨ ਛਕਾਂ। ਹਾਂ, ਜੇ ਗੁਰੂ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਵੀ ਮੇਰਾ ਪਤੀ ਪਰਮੇਸ਼ਰ ਮਿਲ ਜਾਵੇ ਤੇ ਮੈਂ ਉਸ ਤੋਂ ਵਾਰ ਵਾਰ ਬਲਿਹਾਰ ਜਾਵਾਂ। ਹੇ ਪਿਆਰੇ ਜੀਓ,
ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਵਾਹਿਗੁਰੂ ਦੀ ਵਣਜਾਰਨ ਹਾਂ ਤੇ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਿਆ, ਇਹ ਪਿਆਰੇ ਪ੍ਰਭੂ ਜੀ, ਤੇਰਾ ਨਾਮ ਹੀ ਵੱਖਰ ਲਾਭਦਾਇਕ ਸੌਦਾ ਹੈ ਤੇ ਮੈਂ ਉਸ ਨਾਮ ਦਾ ਹੀ ਵਪਾਰ ਕਰਨ ਵਾਸਤੇ ਤੇਰੇ ਦਰ ਤੇ ਆਈ ਹਾਂ, ਇਸ ਲਈ ਕਿਰਪਾ ਕਰੋ, ਇਹ ਨਾਮ ਦਾ ਵਪਾਰ ਮੈਨੂੰ ਬਖਸ਼ੋ। ਹੁਣ ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਕੋਕਿਲ ਹੋਵਾ ਅੰਬ ਬਸਾ, ਸਹਿਜ ਸ਼ਬਦ ਵਿਚਾਰ।
ਲਓ, ਹੁਣ ਬਨਜਾਰਨ ਸ਼ਬਦ ਵੀ ਇਸਤਰੀ ਲਿੰਗ ਵਰਤਿਆ ਹੈ ਨਾ, ਹੁਣ ਇਸਤਰੀ ਲਿੰਗ ਦੀਆਂ ਉਦਾਹਰਣਾਂ ਹੋਰ ਅੱਗੇ ਸਤਿਗੁਰੂ ਦੇ ਰਹੇ ਹਨ। ਕੋਕਲ ਹੋਵਾ ਅੰਬ ਬਸਾ, ਮੈਂ ਕੋਇਲ ਹੋ ਜਾਵਾਂ ਤੇ ਅੰਬਾਂ ਦੇ ਬੂਟੇ ਤੇ ਰਹਿਣ ਲੱਗ ਪਵਾਂ। ਸਹਿਜ ਸ਼ਬਦ ਵਿਚਾਰ, ਤੇ ਫਿਰ ਬੜੀ ਸ਼ਾਂਤੀ ਦੇ ਵਿੱਚ ਤੇ ਗੁਰੂ ਸ਼ਬਦ ਦੀ ਵਿਚਾਰ ਕਰਾਂ। ਕੋਇਲ ਵਾਂਗੂ ਮੇਰੀ ਜ਼ੁਬਾਨ ਮਿੱਠੀ ਹੋ ਜਾਵੇ ਤੇ ਅੰਬ ਵਾਂਗੂ ਸਤਸੰਗਤ ਰੂਪੀ ਅੰਬ ਦੇ ਬਿਰਸ਼ ਦੇ ਵਿੱਚ ਮੈਂ ਵਸਾਂ, ਔਰ ਉੱਥੇ ਬੈਠ ਕੇ ਐਨ ਸ਼ਾਂਤ ਤੇ ਅਡੋਲ ਅਵਸਥਾ ਦੇ ਵਿੱਚ ਗੁਰੂ ਸ਼ਬਦ ਦੀ ਵਿਚਾਰ ਕਰਾਂ।
ਸਹਿਜ ਸੁਭਾਇ ਮੇਰਾ ਸਹੁ ਮਿਲੈ, ਦਰਸ਼ਨ ਰੂਪ ਅਪਾਰ।
ਹਾਂ, ਜੇ ਉਹ ਅਪਾਰ ਦਾ ਅਰਥ ਹੈ ਬਹੁਤ ਹੀ ਸੁੰਦਰ ਰੂਪ ਵਾਲਾ ਤੇ ਨੂਰਾਨੀ ਦੀਦਾਰ ਵਾਲਾ, ਜੇ ਮੇਰਾ ਪਤੀ ਪਰਮੇਸ਼ਰ ਸੁਤੇ ਸਿੱਧ ਮੈਨੂੰ ਮਿਲ ਜਾਵੇ ਤੇ ਮੈਂ ਆਪਣੇ ਆਪ ਨੂੰ ਧੰਨਤਾ ਯੋਗ ਸਮਝਾਂ, ਕਿਉਂਕਿ ਸਤਸੰਗਤ ਵਿੱਚ ਬੈਠਿਆਂ ਵੀ ਕਈ ਵਾਰੀ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਐਸਾ ਮਨ ਜੁੜਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਝਲਕ ਮਿਲ ਜਾਂਦੀ ਹੈ। ਜੇ ਸੁਤੇ ਸਦ ਮੇਰਾ ਸ਼ਉ ਪਤੀ ਪਰਮੇਸ਼ਰ ਸਤਸੰਗਤ ਦੁਆਰਾ ਹੀ ਮਿਲ ਜਾਵੇ ਤੇ ਫਿਰ ਮੈਂ ਉਸ ਤੋਂ ਬਲਿਹਾਰ ਜਾਵਾਂ।
ਮਛਲੀ ਹੋਵਾ ਜਲ ਬਸਾ, ਜੀ ਜੰਤ ਸਭ ਸਾਰ।
ਲਾਉਣ ਤੀਜੀ ਉਦਾਹਰਣ ਮੱਛੀ ਦੀ ਸਤਿਗੁਰੂ ਦਿੰਦੇ ਨੇ, ਮੈਂ ਬਨਜਾਰਨ ਰਾਮ ਕੀ, ਕਿਉਂਕਿ ਇਸਤਰੀ ਲਿੰਗ ਸ਼ਬਦ ਹੈ ਬਨਜਾਰਨ ਤੇ ਹੁਣ ਮੱਛੀ ਵੀ ਇਸਤਰੀ ਲਿੰਗ ਹੈ। ਹਜ਼ੂਰ ਕਹਿੰਦੇ ਨੇ, ਮੈਂ ਮੱਛੀ ਹੋ ਜਾਵਾਂ ਤੇ ਮੱਛੀ ਪਾਣੀ ਵਿੱਚ ਨਹੀਂ ਦੀ, ਮੈਂ ਪਾਣੀ ਵਿੱਚ ਰਵਾਂ। ਜੀਵ ਜੰਤ ਸਭ ਸਾਰ, ਤੇ ਉਹ ਵਾਹਿਗੁਰੂ ਸਾਰੇ ਜੀਵ ਜੰਤਾਂ ਦੀ ਖਬਰ ਸਾਰ ਲੈਂਦਾ ਹੈ।
ਉਰਵਾਰ ਪਾਰ ਮੇਰਾ ਸਹੁ ਵਸੈ, ਹਉ ਮਿਲਾਉਗੀ ਬਾਹ ਪਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਮੱਛੀ ਹੋ ਕੇ ਪਾਣੀ ਵਿੱਚ ਵਸਾਂ। ਪਾਣੀ ਕੀ ਹੈ? ਵਾਹਿਗੁਰੂ ਦਾ ਨਾਮ ਰੂਪੀ ਜਲ ਹੈ। ਮੈਂ ਮੱਛੀ ਹੋ ਕੇ ਇਸ ਨਾਮ ਦੇ ਜਲ ਵਿੱਚ ਵਸੀ ਰਵਾਂ ਤੇ ਫਿਰ ਨਾਲ ਮੇਰੇ ਮਨ ਦੇ ਵਿੱਚ ਵਾਹਿਗੁਰੂ ਦਾ ਪਿਆਰ ਵੀ ਹੋਵੇ। ਉਹ ਵਾਹਿਗੁਰੂ ਸਾਰੇ ਜੀਵ ਜੰਤਾਂ ਦੀ ਖਬਰ ਸਾਰ ਲੈ ਰਿਹਾ ਹੈ। ਉਰਵਾਰ ਪਾਰ ਮੇਰਾ ਸਹੁ ਵਸੈ, ਉਰਵਾਰ ਪਾਰ ਦਾ ਅਰਥ ਹੈ ਉਰਲੇ ਤੇ ਪਰਲੇ ਕੰਢੇ ਦੇ ਵਿੱਚ, ਭਾਵ ਜਿੱਥੇ ਤੱਕ ਸਾਗਰ ਹੈ ਉਸ ਸਾਗਰ ਦੇ ਵਿੱਚ ਮੇਰਾ ਸ਼ਉ ਪਤੀ ਪਰਮੇਸ਼ਰ ਵੀ ਵਸ ਰਿਹਾ ਹੈ। ਹਉ ਮਿਲੋਂਗੀ ਬਾਹਾਂ ਪਸਾਰ, ਮੈਨੂੰ ਜਿੱਥੇ ਵੀ ਮੇਰਾ ਪਤੀ ਮਿਲ ਜਾਵੇ ਤੇ ਮੈਂ ਆਪਣੇ ਬਾਹਾਂ ਨੂੰ ਪਸਾਰ ਕੇ, ਭਾਵ ਧਾ ਕੇ ਮੈਂ ਬਾਹਾਂ ਨੂੰ ਪਸਾਰ ਕੇ ਉਹਨੂੰ ਮਿਲਾਂਗੀ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਮਿਲਣ ਦੀ ਤੀਬਰ ਸਿੱਖ ਹਰ ਜਗਿਆਸੂ ਦੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ। ਹਰਨੀ ਵਾਂਗ, ਕੋਇਲ ਵਾਂਗ, ਮੱਛੀ ਵਾਂਗੂ ਬਣ ਕੇ ਅਸੀਂ ਵਾਹਿਗੁਰੂ ਦੀ ਤਲਾਸ਼ ਕਰਨੀ ਹੈ।
ਨਾਗਨ ਹੋਵਾ ਧਰ ਵਸਾ ਸ਼ਬਦ ਵਸੈ ਭਉ ਜਾਏ।
ਲੋ ਹਜ਼ੂਰ ਕਹਿੰਦੇ ਨੇ ਫਿਰ ਮੈਂ ਨਾਗਣ ਬਣ ਜਾਵਾਂ, ਨਾਗਣ ਕਹਿੰਦੇ ਨੇ ਸੁਪਨੇ ਨੂੰ, ਮੈਂ ਨਾਗਣ ਬਣ ਜਾਵਾਂ, ਸਪਣੀ ਬਣ ਜਾਵਾਂ ਅਤੇ ਧਰ ਵਸਾਂ, ਜਿਹੜੇ ਸਪਨੇ ਧਰਤੀ ਵਿੱਚ ਹੀ ਰਹਿੰਦੇ ਨੇ, ਮੈਂ ਨਾਗਣ ਹੋ ਕੇ ਧਰਤੀ ਵਿੱਚ ਵਸਾਂ, ਸ਼ਬਦ ਵਸੈ ਪਾਉ ਜਾਏ ਅਤੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਵੇ, ਜਿਸ ਦੇ ਕਾਰਨ ਪਾਉ ਜਾਏ ਮੇਰੇ ਮਨ ਦੇ ਵਿੱਚੋਂ ਸਾਰਾ ਡਰ ਨਿਕਲ ਜਾਵੇ।
ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਸਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਹਮੇਸ਼ਾ ਲਈ ਸੁਹਾਗਣਾ ਬਣ ਜਾਂਦੀਆਂ ਨੇ, ਸੁਹਾਗਵੰਤੀਆਂ ਬਣ ਜਾਂਦੀਆਂ ਨੇ ਜਿਨ ਜੋਤੀ ਜੋਤ ਸਮਾਏ, ਜਿਨ੍ਹਾਂ ਦੀ ਜੋਤ ਆਤਮਾ, ਜਿਨ੍ਹਾਂ ਦੀ ਰੂਹ ਉਸ ਜੋਤੀ ਸਰੂਪ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਵੇ, ਉਹ ਅਸਲੀ ਸੁਹਾਗਣਾ ਹੁੰਦੀਆਂ ਨੇ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਤਾਨ ਪਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਾਨ ਪਰ ਕਹੀ ਐ ਸੋਏ। ਇਹ ਪਤਨੀ ਪਤਨੀ ਦਾ ਮੇਲ ਵੀ ਸਰੀਰਕ ਮੇਲ ਨਹੀਂ, ਆਤਮਾਵਾਂ ਦਾ ਮੇਲ ਹੋਣਾ ਚਾਹੀਦਾ, ਅਤੇ ਇੱਧਰ ਜੀਵ ਆਤਮਾ ਨੂੰ ਉਸ ਜਾਗਤ ਜੋਤ ਦੇ ਨਾਲ ਵੀ ਲੀਨ ਹੋਣਾ ਚਾਹੀਦਾ ਹੈ, ਇਹ ਇੱਕ ਦੈਵੀ ਵਿਵਾਹ ਹੈ। ਹਜ਼ੂਰ ਕਹਿੰਦੇ ਨੇ ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਮਿਲਾਏ, ਜਿਨ੍ਹਾਂ ਦੀ ਜੋਤ ਜੀਵ ਆਤਮਾ ਨੂੰ ਉਹ ਜੋਤੀ ਸਰੂਪ ਆਪਣੇ ਵਿੱਚ ਅਭੇਦ ਕਰ ਲਵੇ ਉਹ ਹਮੇਸ਼ਾ ਲਈ ਸੁਹਾਗਵੰਤੀਆਂ ਬਣ ਜਾਂਦੀਆਂ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਇਸ ਜੀਵ ਨੂੰ ਵਾਹਿਗੁਰੂ ਦੇ ਨਾਮ ਦੀ ਵਣਜਾਰਨ ਦੱਸੀ ਹੈ, ਅਤੇ ਪਹਿਲੀ ਉਹਨੂੰ ਸਿੱਖਿਆ ਇਹ ਬਖਸ਼ੀ ਵੀ ਹਰਣੀ ਵਾਂਗੂ ਬਾਣ ਪ੍ਰਸਤੀ ਹੋ ਕੇ ਅਤੇ ਸ਼ਾਕਾਹਾਰੀ ਭੋਜਨ ਛਕ ਕੇ ਵਾਹਿਗੁਰੂ ਦੀ ਭਗਤੀ ਕਰੋ, ਜੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲ ਜਾਵੇ ਤਾਂ ਆਪਣੇ ਆਪ ਨੂੰ ਵਡਭਾਗੀ ਸਮਝੋ। ਦੂਜੀ ਉਦਾਹਰਣ ਦਿੱਤੀ, ਸਤਸੰਗਤ ਰੂਪੀ ਅੰਬ ਦੇ ਬੂਟੇ 'ਤੇ ਬੈਠ ਕੇ ਅਤੇ ਕੋਇਲ ਵਾਂਗੂ ਵਾਹਿਗੁਰੂ ਦੇ ਕੀਰਤਨ ਨੂੰ ਕਰੋ ਅਤੇ ਵਾਹਿਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੋ, ਅਤੇ ਜੇ ਇਸ ਢੰਗ ਨਾਲ ਵੀ ਪਰਮੇਸ਼ਰ ਪਤੀ ਮਿਲ ਜਾਵੇ ਤਾਂ ਆਪਣੇ ਆਪ ਨੂੰ ਧੰਨਤਾ ਯੋਗ ਸਮਝੋ। ਤੀਜੀ ਉਦਾਹਰਣ ਦਿੱਤੀ, ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਇਸੇ ਤਰ੍ਹਾਂ ਸਿਮਰਨ ਦੇ ਵਿੱਚ ਹਮੇਸ਼ਾ ਲਈ ਜੁੜੇ ਰਹੋ। ਇਸ ਢੰਗ ਦੇ ਨਾਲ ਵੀ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਹੈ, ਅਤੇ ਜਿਸ ਤਰ੍ਹਾਂ ਵੀ ਮਿਲ ਜਾਵੇ ਤਾਂ ਫਿਰ ਵੀ ਆਪਣੇ ਆਪ ਨੂੰ ਧੰਨ ਭਾਗੀ ਸਮਝੋ। ਅਤੇ ਨਾਗਣ ਹੋਵਾਂ, ਨਾਗ ਹੋ ਕੇ ਧਰਤੀ ਵਿੱਚ ਵਸ ਜਾਵਾਂ, ਕਈ ਸਾਧੂ ਭੋਰਿਆਂ ਵਿੱਚ ਹੇਠਾਂ ਧਰਤੀ ਵਿੱਚ ਭੋਰੇ ਪੱਟ ਕੇ ਉਹਦੇ ਵਿੱਚ ਵੀ ਰਹਿੰਦੇ ਸਨ, ਜੇ ਇਸ ਤਰ੍ਹਾਂ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਵੇ ਤਾਂ ਮੈਂ ਨਾਗਣ ਵਾਂਗ ਹੇਠਾਂ ਧਰਤੀ ਵਿੱਚ ਕੋਈ ਭੋਰਾ ਪੱਟ ਕੇ ਉੱਥੇ ਵੀ ਰਵਾਂ, ਪਰ ਨਾਲ ਨਾਮ ਮੇਰੇ ਹਿਰਦੇ ਵਿੱਚ ਵਸਿਆ ਹੋਵੇ, ਗੁਰੂ ਦਾ ਸ਼ਬਦ ਬਾਣੀ ਮੇਰੇ ਹਿਰਦੇ ਵਿੱਚ ਵਸੀ ਹੋਵੇ, ਫਿਰ ਮੇਰੇ ਮਨ ਦੇ ਵਿੱਚੋਂ ਸਭ ਤਰ੍ਹਾਂ ਦਾ ਡਰ ਦੂਰ ਹੋ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਦਾ ਲਈ ਸੁਹਾਗਣਾ ਉਹ ਬਣਦੀਆਂ ਨੇ ਜਿਨ੍ਹਾਂ ਦੀ ਜੋਤ ਨੂੰ, ਜਿਨ੍ਹਾਂ ਦੀ ਆਤਮਾ ਨੂੰ, ਜਿਨ੍ਹਾਂ ਦੀ ਰੂਹ ਨੂੰ ਉਹ ਜੋਤੀ ਸਰੂਪ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਜੇ ਸੁਣ ਕੇ ਮਨ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਗਨ ਹੋਵਾ ਧਰ ਵਸਾ ਸ਼ਬਦ ਵਸੈ ਭਉ ਜਾਏ, ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।